गजाननम भूत गणादि सेवितम अपित्यं रूपलक्षणं वासुकं शोकविनाशकारकं नमामि विघ्नेश्वराय वरदाय सुप्रियाय नमो शुक्लाय च नागाननायुतियज्ञविभूषिताय ताली नंबर चलेगा ना। चिंता शून्यम अदैन्य वैक्षम अशनम पानम सरित वारिषु स्वतंत्रेण निरंकुश स्थितिर अभी निंद्रा शमशाने वने वस्त्रम शालन शोषणादि रहितम दिग्वासु शय्यामही संचारे निगमांत वीथीषु विदाम क्रीड़ा परे ब्रह्मणि आजो आगे वो जो केदी बात चल रही है आत्मज्ञानी पुरुष की, जेड़ा आत्मज्ञानी पुरुष है वो कई प्रकार दे होंगे, कई प्रकार दे मन अपनी अपनी प्रारब्ध के हिसाब से नाम विलक्षण, जैसे जैसे किसी की प्रारब्ध होएगी ऐसे ऐसे विवाद होंगे। जनक दी राज ठाठ वाली प्रारब्ध सी, यज्ञ बल्कि दी पहला ठीक सी, बाद चो न्यास ले लिया, पहला गृहस्थ विच सी, सुखदेव जी जन्म से नंगे तुरे फिर। चिंता शून्यम, कोई चिंता नहीं, फिकर नहीं। अदैन्यम, अदैन्यम ने दीन भाव ता तो रहत, दीन भाव कदों आएगा, जदों जीव बन गया, जदों शरीर च मैं आ गई ते की हो गया, दीन भाव ते आ गई। तो वो कैसा है? चिंता शून्य अदैन्य दीन भावता से रहित है। भिक्षम अंशनम, वो भिक्षा का अन्न खाता है। पानम सरित बारिशु, सरित मने नदियां दा पानी, नदी दा पानी, भिक्षा दा अन्न नदी दा पानी पींदा है। और कैसे है? स्वतंत्रेण निरंकुश, स्वतंत्र है, कोई उत्ते पराधीन नहीं थोड़ा सा भी। और निरंकुशा, वो अंकुश कहते हैं, वो हाथी जहाँ मारने वाला होंगे ना, वो की करता है, उन्हें कंट्रोल से करता हाथी नहीं। कुछ कह लो तो इन्हू की कहते हैं तो अंकुश और निरंकुश, अर्थ की उपर कोई कंट्रोलर नहीं है, तो सारे उपर कंट्रोल करने वाला केड़ा है? वेद। तो वेद तो परे हो गया, निरंकुश हो गया। स्थिति अभी निंद्रा शमशाने बने, अभी अभी है ना, निर्भय हो, वो शमशान में सोवे चाहे बन च सुता है, कोई डर नहीं, शांति से सोएगा। चाहे शमशान च सौ जाए चाहे घोर बियाबान जंगल में सौ जाए, कोई डर नहीं। वस्त्रम छालन शोषणादि रहितम, ना धोना ना कुछ सुखाना। वस्त्रम छालन मैंने धोना, शोषण मैंने सुखाना, इस तो रहितम ते की है। दिग्वास्तु, दिग्वास्तु मैंने दिशा जेदे वस्त्र है। दिगंबर किनू कह दिया? दिग मैंने दिशा, अंबर मैंने वस्त्र, दिशा ही अंबर वस्त्र है जेदे दिगंबर। दिगवास्तु और शैया मही, उदी शैया केड़ी है? किथे सौंदा हो बिस्तर? मही मने पृथ्वी। संचारे, घूमता फिरदा किथे है? निगमांत वीथीशु, वीथी मने गलियां, निगमांत विदांत विदांत दी बीचिया च घूमदा है। विदाम ओ जिहड़ा विद्वान है, क्रीड़ा परे ब्रह्मणी पर ब्रह्मणी सदा क्रीड़ा करता रहिंदा। ऐसा हो कैसा है, चिंता नहीं है, दैन्य भाव नहीं है, भिक्षा का अन्न खाता है, पान जल पान करता, सरिता बारी नदी का पानी, वो पूर्ण रूप से स्वतंत्र है, निरंकुश है और निडर है। और निंद्रा शमशाने बने, चाहे जंगल च खाऊंगे चाहे मरिया खाऊंगे, वो उनको डर नहीं है, कितने सुता रहे दोनों जगह शांति से सोएगा, सुख भी नहीं। वस्त्रम वस्त्र जिहड़े है ना कोई धोना ना कोई सुकाउणा, इन्हां तों परे है, उहदा जिहड़ा है वस्त्र किहड़ा है, दिग्गी वस्त्र है जिहदे, और पृथ्वी उहदा विछाउणा है, उहदा घूमना फिरना वेदांत दीआं गलियां च है, पर ब्रह्म सदा क्रीड़ा करता रहिंदा है। भगवान ब्रह्म वेता विदान चिंता और दीनता रहित भिक्षा अन्न ही भोजन तथा नदियों का जल ही पान होता है। उसकी स्थिति स्वतंत्र रूप स्वतंत्रता पूर्वक और निरंकुश माननी होती है। उन्हें किसी प्रकार का भय नहीं होता। वह वन में अथवा शमशान में सुख की नींद सोते हैं, धोने सुखाने की आदि की अपेक्षा रहित, अपेक्षा से रहित, अथवा वक्कल आदि, वक्कल बने वलकल नहीं ललाता है
वकल।
हाँ वक्कल आदि, वक्कल मैंने पेड़ की छल, ये वस्त्र जाए
जो,
हाँ जो खराब हो ला के सुड़ी दूजी पहन ली, धोना नहीं सुखाना नहीं, ही उनके वस्त्र हैं। पृथ्वी ही विछौना है, उसका आना जाना वेदांत रीतियों में हुआ करता है, और परब्रह्म ही वो क्रीड़ा करता है। विमानम आल्यम शरीरम एतद् भुनक्ति अशेषान विषयान उपस्थितान परीक्षा बालवद आत्मवेत्ता जो अव्यक्त लिंग अनुशक्त बाह्य अनुशक्त बाह्य पदार्थ है, अशक्ति नहीं है, अशक्ति से रहित है। विमानम आल्यम, कोई बंदा गड्डी च बैठा है, विमान च बैठा है, तो कितना महसूस करेगा कि ये विमान मेरे नाल अलग है, मैं अलग हूँ, ऐसा ही करेगा, ऐसे ही करेगा ना, गड्डी च बैठा है मैं अलग हूँ, गड्डी अलग है, तो जिन्हें ऐसे शरीर को समझ लिया है मैं इसमें अलग हूँ, गड्डी च बैठे जे तो गड्डी नू आने जाने का साधन है, तो की समझते मैं गड्डी हूँ, गड्डी मेरे ना अलग है, तो जिन्हें शरीर नू ऐसे समझ लिया उहदा आसरा करके तो चल रहा है, गड्डी का आसरा करके तो चल रहा आना जाना गड्डी च कर रहा, पर गड्डी नू अपना स्वरूप नहीं समझता। ऐसे ये शरीर करके आना जाना तो हो रहा है, पर शरीर नू अपना स्वरूप नहीं समझता। विमानम आलम, विमान शरीर रूपी विमान उदा आसरा ले करके ते की है पुनक्ति, हाँ आसरा आकर जिदा हिमालय, आलय बने घर, हाँ हिमालय,
हाँ
घर भोजन आलय, इस तरह बुनक्ति अशेषान विशान ओदे विच बैठ करके शरीर रूपी विमान विच बैठ करके तो विषयां नूं भोगदा है। केड़े केड़े विषय, परीक्षा आ दूसरे की इच्छा, कैसे बालवद बालक की तरह दूसरे के द्वारा उपस्थित किए हुए भोग पदार्थ बालक की तरह खांदा है, कौन ब्रह्म वेता। फिर जो अव्यक्त वो है कैसा है, जो अव्यक्त लिंग उहदा कोई चिन्ह प्रगट नहीं है, उहदे मत्थे ते नहीं लिखा, बोर्ड नहीं लगा ब्रह्म ज्ञानी है। अनुशक्त बाह्य, अनुशक्त बाह्य पदार्थों के विच उहदी किसी पदार्थ विच शक्ति नहीं है, मतलब शक्ति से रहित है, अशक्ति से रहित है। वह आत्मज्ञानी महापुरुष इस शरीर रूपी विमान में बैठकर अर्थात अपने सर्वाभिमान शरीर का आसरा लेकर दूसरे के द्वारा उपस्थित किए समस्त विषयों को बालक के समान भोगता है, किंतु वास्तव में प्रकट चिन्ह रहित है और बाह्य पदार्थों में शक्ति रहित होता है। दिगंबरो वापी चा संबरो वा त्यगंबरो वापी चिदंबरस्थ उन्मत्तवद वापी चा बालवद वा पिशाचवद वापी चरति अव्यानाम अव्यान। देख लो कि कह रहे हैं पिशाचवद, जैसे पिशाच नहीं था पूत, ऐसे बाल खिल रहे या दाढ़ी खिल रही या फाटे पुराने कपड़े पहने या नंगे पैरी तुरिया हो रहा है, पागल शराब पी ली ज्यादा भी किदा हो गया,
मत तो रहे तो
हाँ मत तो ऊपर उठ गया। दिगंबर होगा वो चाहे दिगंबर मैंने दिग जेडे वस्त्र है दिशा ही नंगे कहो फिर रहा नगन समझ लो नहीं है ही उदार सी है उनका ना दिगंबर है। देखो जिहड़े जैन संप्रदाय है ना उहदे विच दो मत है, एक दिगंबर एक श्वेतंबर। हाँ उन्हां च दो मत है, एक नगन जिहड़े नगन उहनूं जिहड़े नगन महावीर की मूर्ति की पूजा करते उहनूं कहिंदे दिगंबर, वो जिहड़े कपड़े ला के मूर्ति उहनूं कहिंदे श्वेतंबर। श्वेत कपड़े पहनते वह जेडे नंगिन मूर्ति की पूजा करते कहते दिगंबर, दिग अंबरम जस्या सा दिगंबर, दिग ही वस्त्र है जिसकी और कुछ नहीं। दिगंबरो वा चा संबरो जा कपड़े नंगा है चाहे कपड़े पहने पकंबरो पक मैने चमड़ी ओही अंबर है वस्त्र मैने मेरे विशाला पहन रखी है ना बगंबर पहन रखा कुछ भी। वाह चित अंबरा चेतन अंबर मैंने चेतन रूप वस्त्र से ढका हुआ वो ब्रह्म ज्ञानी चाहे नंगा घूम रहा है चाहे वस्त्र पहने हैं चाहे मृगशाला लगा रखी है चाह जहाँ उन्मत के समान है जहाँ बालकवध है जहाँ पिशाच की तरह है उनकी पहचान होगी हूँ दसो जिन्हों नहीं पता व्यवहार भी ऐसी कर रहा पागल की तरह तो की करोगे। देखो चैतन्य रूप वस्त्र से युक्त वह महाभाग्यवान पुरुष वस्त्रहीन वस्त्र युक्त अथवा मृग चर्म आदि धारण करने वाला होकर उन्मत्त के समान बालक के समान अथवा पिशाच के समान स्वेच्छानुकूल भूमंडल में विचरता रहता है। की पछाणेगा तू हुणे साडे कोई गंदा जिहा कपड़े पहन के आ जाए भावे ब्रह्म ज्ञानी हो गए बाल खिल रहे होण हैं अहीं अरे अरे मार 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 कामानी काम रूपी संचरती एक चरो मुनि एक चरो मैंने चल मैंने था घूमना एक मैंने कल्ला ही अकेला ही घूम गया हाँ और भी दो चार होने के तो गल बात ना होगी नाले आए ओह जे पागल के नाल केड़ा घूमूगा सोचो छड़ पड़े ओहदे नाल तो ओह जे घूमूगा। स्व आत्म नहीं सदा तुष्टा स्वयं सर्वात्मना स्थिता सर्व आत्म रूप में स्थित हो करके स्वयं आत्म ने सदा संतुष्ट वो अपनी आत्मा में सदा संतुष्ट है और अकेला विचरण करता है। देख लो और मन मना रूप धारण करके जैसे मर्जी कपड़े पहले जिदा मर्जी कपड़े पहले ऐसे घूम रहा हो स्वयं आत्म भाव में स्थित सदा अपने आप में ही संतुष्ट और अकेला विचरण वाला वह मुनि अपने इच्छा अनुसार जब इच्छा हो तब ग्रहण करता है और मन माना रूप धारण करके विचरता रहता है। जो प्रारब्ध ने गेड़ा खादा हाँ ये नहीं अभी कोई लह के आ गया ਬੜੀ ਥਾਲ ਸਜਾ ਕੇ ਮਹਾਰਾਜ ਖਾ ਲਓ ਐਸੇ ਦੀ ਕਿੱਦਾਂ ਪਛਾਣ ਹੋਊਗੀ ਨਹੀਂ ਸਾਹਿਬ ਆਪ ਹੋਰ ਦੇਖੋ ਕਿਚਿਤ ਮੂੜ ਵਿਦਵਾਨ ਕੁਚਿਤ ਵਾਪੀ ਅਪੀ ਹਾਂਜੀ ਉਹ ਤਾਂ ਹੋ ਗਿਆ ਹੈ ਨਾ ਕੁਚਿਤ
ਮੂੜ
ਹੁਣ ਤੇ ਇਹੀ ਤੇ ਹੋਇਆ ਕੁਚਿਤ ਮੂੜ ਵਿਦਵਾਨ ਕੁਚਿਤ ਅਪੀ ਮਹਾਰਾਜ ਵਿਭਵਹ ਕੁਚਿਤ ਭ੍ਰਾਂਤ ਸੌਮਯ ਕੁਚਿਤ ਅਜਗਰ ਅਰਚਿਤ ਕਲਿਤ ਕੁਚਿਤ ਪਾਤ੍ਰੀਭੂਤ ਕੁਚਿਤ ਅਵਸਮਤ ਕੁਚਿਤ ਅਪਿ ਅਵਿਦਿਤ ਅਵਿਦਿਤਚਰਤਿ ਏਵ ਪ੍ਰਗਿਆ ਸਤ ਪਰਮਾਨੰਦ ਸੁਖਿਤ ਕੁਚਿਤ ਮੂੜ ਕਦੀ ਮੂਰਖ ਕੀ ਤਰ੍ਹਾਂ ਕਦੀ ਹਾਂ ਕਵੀ ਜਿਹਨੂੰ ਕਹਿੰਦੇ
ਕਹੀ
ਹਾਂ ਕੁਚਿਤ ਮੂੜ ਕਦੀ ਮੂਰਖ ਕੀ ਤਰ੍ਹਾਂ ਕਦੀ ਵਿਦਵਾਨ ਕੀ ਤਰ੍ਹਾਂ ਕਹੀ ਮਹਾਰਾਜਾਂ ਦਾ ਵਿਭਵ ਮਹਾਰਾਜ ਦੇ ਠਾਠ ਬਾਠ ਵਾਲਾ ਹੈਂ ਹਾਂ ਕਦੀ ਭ੍ਰਾਂਤ ਕਦੀ ਲੱਗਦਾ ਵੀ ਭ੍ਰਾਂਤ ਹੋ ਗਿਆ ਲੱਗਦਾ ਮੂਰਖ ਕੀ ਤਰ੍ਹਾਂ ਹੈਂ ਕਦੀ ਸੌਮੇ ਹੈ ਮੰਗਲਮੈ ਸਰੂਪ ਬਣਾ ਕਰਕੇ ਕਦੀ ਅਜਗਰ ਕੀ ਤਰ੍ਹਾਂ ਪੜਾ ਇੱਕ ਜਗ੍ਹਾ ਹੀ ਅਜਗਰ ਨੀ ਉਹ ਕਿਤੇ ਜਾਂਦਾ ਨੀ ਉਹ ਬੈਠਾ ਰਹਿੰਦਾ ਜਦੋਂ ਉਹਦੇ ਕੋਲ ਸਾਹਮਣੇ ਆ ਫੜ ਕੇ ਫੜ ਲੈਂਦਾ ਜਿਹੜਾ ਭਾਰੀ ਸਰੀਰ ਹੋ ਜਾਂਦਾ ਉਹਦੇ ਤੁਰਿਆ ਫਿਰਿਆ ਨਹੀਂ ਜਾਂਦਾ ਬਸ ਏਦਾਂ ਉਹ ਅਜਗਰ ਕੀ ਤਰ੍ਹਾਂ ਪੜਿਆ ਰਹਿੰਦਾ ਹੈ ਕੁਚਿਤ ਪਾਤਰੀ ਭੂਤਮ ਕਦੀ ਪੂਜਾ ਹੋ ਰਹੀ ਉਹਦੀ ਹਾਂ ਕੁਚਿਤ ਅਵਮਤਾ ਕਦੀ ਕਿਤੇ ਅਪਮਾਨ ਹੋ ਰਿਹਾ ਹੈ ਕੁਚਿਤ ਆਪਣੀ ਅਵਿਦਿਤ ਕਿਤੇ ਉਹ ਅਗਿਆਤ ਹੀ ਹੈ ਇਸ ਪ੍ਰਗਿਆ ਸਤਤ ਪਰਮਾਨੰਦ ਸੁਖੀ ਉਹ ਨਿਰੰਤਰ ਪਰਮਾਨੰਦ ਦੇ ਵਿੱਚ ਸੁਖੀ ਰਹਿੰਦਾ ਹੈ ਬ੍ਰਹਮ ਬ੍ਰਹਮ ਵੇਤਾ ਮਹਾਂਪੁਰਸ਼ ਕਹੀਂ ਮੂੜ ਕਹੀਂ ਵਿਦਵਾਨ ਔਰ ਕਹੀਂ ਰਾਜ ਰਾਜਾ ਮਹਾਰਾਜਿਓ ਕੇ ਠਾਠ ਬਾਠ ਸੇ ਯੁਕਤ ਦਿਖਾਈ ਦੇਤਾ ਹੈ ਵਹ ਕਭੀ ਭ੍ਰਾਂਤ ਕਭੀ ਸ਼ਾਂਤ ਔਰ ਕਹੀਂ ਅਜਗਰ ਕੇ ਸਮਾਨ ਨਿਸ਼ਚਲ ਭਾਵ ਸੇ ਪੜਾ ਦਿਖਾਈ ਦੇਤਾ ਹੈ ਪੜਤਾ ਹੈ ਇਸ ਪ੍ਰਕਾਰ ਨਿਰੰਤਰ ਪਰਮਾਨੰਦ ਮੇ ਮਗਨ ਹੁਆ ਵਿਦਵਾਨ ਕਭੀ ਕਹੀਂ ਸਨਮਾਨਿਤ ਕਹੀਂ ਅਪਮਾਨਿਤ ਕਹੀਂ ਪੂਜਾ ਹੁੰਦੀ ਹੈ ਕਿਤੇ ਅਪਮਾਨ ਹੋ ਰਿਹਾ ਕਹੀਂ ਅਗਿਆਤ ਰਹਿ ਕਰ ਅਲਕਸ਼ਿਤ ਗਤੀ ਸੇ ਵਿਚਰਦਾ ਰਹਿਤਾ ਹੈ ਅਲਕਸ਼ਿਤ ਮੈਨੇ ਕੋਈ ਲਕਸ਼ ਨਹੀਂ ਵੀ ਮੈਂ ਇਹਨੂੰ ਹੀ ਜਾਣਾ ਜਿੱਦਾਂ ਨੂੰ ਹੋਇਆ ਮੂੰਹ ਹੋ ਗਿਆ ਚੱਲ ਫਿਰ ਮੈਂ ਇਹਨੂੰ ਜਿੱਦਾਂ ਡੱਡੂ ਨਹੀਂ ਦੇਖਿਆ ਉਹਨੂੰ ਖਤਰਾ ਵੀ ਦਿਖਾਈ ਦੇਗਾ ਉਹਨੂੰ ਤੁਸੀਂ ਉਹ ਛੇੜੋਗੇ ਤੇ ਉਹ ਜਿੱਧਰ ਨੂੰ ਉਹਦਾ ਮੂੰਹ ਆ ਉੱਧਰ ਨੂੰ ਛਾਲ ਮਾਰੇਗਾ ਉਹਨੇ ਘੁੰਮਣਾ ਨਹੀਂ ਇੱਧਰ ਨਿਰਦਨੋ ਪੀ ਨਿਰਦਨੋ ਅਪੀ ਹੈ ਵੈਸੇ ਨਿਰਦਨੋ ਪੀ ਸਦਾ ਤੁਸ਼ਟੋ ਅਪੀ ਅਸਹਾਇਓ ਮਹਾਬਲਾ ਨਿਤ ਤ੍ਰਿਪਤੋ ਅਪੀ ਵੰਜਾਨੋ ਅਪੀ ਅਸਮਹ ਸਮਦਰਸ਼ੀਨਹ ਅਸਮਾ ਅਸਮਾਨ ਹੁੰਦਾ ਹੋਇਆ ਵੀ ਪ੍ਰਤੀਤ ਲੱਗਦਾ ਕਿਸੇ ਨੂੰ ਡਾਂਟ ਰਿਹਾ ਹੈ ਪਰ ਹੈ ਅੰਦਰੋਂ ਕੈਸੇ ਹੈ ਸਮਦਰਸ਼ੀ ਲੱਗ ਰਿਹਾ ਵੀ ਕਿਸੇ ਨੂੰ ਡਾਂਟ ਰਿਹਾ ਹੈ ਅਤੇ ਅੰਦਰ ਸੇ ਕੈਸੇ ਹੈ ਸਮਦਰਸ਼ੀ ਨਿਰਧਨੋ ਵੀ ਕੋਈ ਪੈਸਾ ਨਹੀਂ ਨਿਰਧਨ ਧਨ ਮੈਨੇ ਪੈਸਾ ਨਿਰ ਰਹਿਤ ਨਾ ਹੈ ਹੀ ਕੁਛ ਨਹੀਂ ਐਸਾ ਹੈ ਅਤੇ ਫਿਰ ਵੀ ਸਦਾ ਤੁਸ਼ਟਾ ਨਿਰਧਨ ਹੋਣੇ ਪਰ ਵੀ ਉਹ ਸਦਾ ਸੰਤੁਸ਼ਟ ਹੈ ਅਸਹਾਇਓ ਵੀ ਮਹਾਬਲਾ ਕੋਈ ਸਹਾਇਤਾ ਕਰਨ ਵਾਲਾ ਵੀ ਨਹੀਂ ਹੈ ਫਿਰ ਵੀ ਬਲਵਾਨ ਹੈ ਨਿਤ ਤ੍ਰਿਪਤੋ ਆਪੀ ਅਭੁੰਜਾ ਨੂੰ ਭੋਜਨ ਨਹੀਂ ਕੀਤਾ ਤਾਂ ਵੀ ਤ੍ਰਿਪਤ ਹੈ ਨਿਤ ਤ੍ਰਿਪਤ ਹੈ ਅਸਮਾ ਸਮਦਰਸ਼ੀ ਨਾ ਉਹ ਕਿਸੇ ਨੂੰ ਡਾਂਟ ਰਿਹਾ ਹੈ ਕੋਈ ਗੱਲ ਕਰ ਰਿਹਾ ਹੈ ਤੇ ਲੱਗੇਗਾ ਇੱਥੇ ਨਾਰਾਜ਼ ਹੋ ਰਹੇ ਪਰ ਅੰਦਰੋਂ ਹੈ ਉਹ ਸਮਦਰਸ਼ੀ ਹੈ ਵਹਿ ਨਿਰਧਨ ਹੋਣੇ ਪਰ ਵੀ ਸਦਾ ਸੰਤੁਸ਼ਟ ਅਸਹਾਇ ਹੋਣੇ ਪਰ ਵੀ ਮਹਾਬਲਵਾਨ ਭੋਜਨ ਨਾ ਕਰਨੇ ਪਰ ਵੀ ਤ੍ਰਿਪਤ ਨਿਤ ਤ੍ਰਿਪਤ ਔਰ ਵਿਸ਼ਮ ਭਾਵ ਮੇਂ ਵਰਤਾ ਹੋਆ ਵੀ ਸਮਦਰਸ਼ੀ ਹੋਤਾ ਹੈ ਆਪ ਕੀ ਪਹਿਚਾਣੋਗੇ ਕਿਸੇ ਨੂੰ ਡਾਂਟ ਰਿਹਾ ਤੇ ਕਹਿਣਗੇ ਬੜਾ ਕ੍ਰੋਧ ਵੀ ਹੈ ਤੂੰ ਅੰਦਰ ਕੀ ਕੰਮ ਹੈ ਅੱਛਾ ਕੀ ਲਗਾਓਗੇ ਹੁਣ, ਕਿੱਦਾਂ ਲਗਾਓਗੇ ਚਿੰਨ? ਹੈਂ, ਸਾਡੇ ਕੋਲ ਜਿਹੜੇ ਚਿੰਨ ਆ ਇਹੀ ਆ। ਅਸੀਂ ਪਤਾ ਕੀ ਚਾਹੁੰਦੇ ਹਾਂ ਕਿ ਜਿੱਦਾਂ ਦਾ ਆਪਾਂ ਵਿਵਹਾਰ ਚਾਹੁੰਦੇ ਹਾਂ ਨਾ, ਇੱਦਾਂ ਦਾ ਇਹ ਕਰੇ, ਫਿਰ ਆਪਾਂ ਇਹਨੂੰ ਮੰਨਾਂਗੇ। ਹਾਂ, ਆਪਣੀ ਬੁੱਧੀ ਦੀ ਕਸੌਟੀ ਲਾ ਕੇ, ਇੱਦਾਂ ਮੈਂ ਸੁਣਿਆ ਜਾਂ ਮੈਂ ਦੇਖਿਆ ਜਾਂ ਮੈਂ ਪੜ੍ਹਿਆ, ਇੱਦਾਂ ਇਹ ਇੱਦਾਂ ਨਹੀਂ ਆ ਇਹ, ਬਸ ਹੋ ਗਿਆ। ਇੱਥੋਂ ਗੜਬੜ ਹੋ ਜਾਂਦੀ ਹੈ। ਹਿੰਦੀ ਹੋ ਗਈ ਨਾ ਜੀ। ਅਭੀ ਕੁਰਬਨ ਅਕੁਰਬਣਾਸਚਾ ਭੋਗਤਾ ਫਲ ਭੋਗੇਪੀ ਸਰੀਰ ਅਪੀ ਅਸ਼ਰੀਰੇਸ਼ੂ ਪਰਿਛਿੰਨੋਪੀ ਸਰਵਗਤਾ। ਕੈਸੇ ਹੈ? ਅਪੀ ਕੁਰਬਨ ਅਕੁਰਬਣਾਸਚਾ, ਉਹ ਕਰਤਾ ਹੋ, ਕਰਤਾ ਹੁਆ ਵੀ ਕੈਸਾ ਹੈ ਉਹ ਮਹਾਂਪੁਰਸ਼? ਅਕਰਤਾ ਹੀ ਹੈ। ਔਰ ਭੋਗਤਾ ਹੋਆ ਵੀ ਅਭੋਗਤਾ ਹੈ। ਸਰੀਰ ਅਪੀ ਅਸ਼ਰੀਰੇਸ਼ੂ, ਉਹ ਸਰੀਰ ਵਾਲਾ ਪ੍ਰਤੀਤ ਹੁੰਦਾ ਹੈ ਪਰ ਹੈ ਕੈਸਾ? ਅਸ਼ਰੀਰ। ਅਸ਼ਰੀਰ ਕਿਉਂ?
ਸਰੀਰ ਨੂੰ ਮੰਨਦਾ ਨਹੀਂ।
ਬਸ ਸਰੀਰ ਤੋਂ ਪਰੇ ਹੋ ਗਿਆ, ਸਰੀਰ ਤੋਂ, ਸਰੀਰ ਨੂੰ ਆਪਣਾ ਨਹੀਂ ਮੰਨਦਾ, ਸਰੀਰ ਤੋਂ ਪਰੇ ਆ। ਤਾਂ ਲੱਗ ਰਿਹਾ ਹੁਣ ਜੇ ਸਰੀਰ ਤੋਂ ਪਰੇ ਵੀ ਆ ਤੇ ਵਿਦੇਹ ਮੁਕਤ ਤਾਂ ਹੋ, ਤਾਂ ਸਾਨੂੰ ਕੀ ਪਤਾ ਲੱਗੂ ਕਿ ਸਰੀਰ ਤੋਂ ਪਰੇ ਆ ਕਿ ਨਹੀਂ ਪਰੇ?
ਇਹ ਸ਼ਬਦ ਲੈ ਹੋਰ ਪਤਾ ਲੱਗੇਗਾ।
ਹੈਂ,
ਸਰੀਰੀ ਸ਼ਬਦ ਪੜ੍ਹਿਆ ਜੀ ਪਹਿਲਾਂ ਕਈ ਵਾਰ।
ਹਾਂ,
ਉਹਦਾ ਅਰਥ ਅੱਜ ਪਤਾ ਲੱਗੇ।
ਅੱਛਾ,
ਜਿਹੜਾ ਸਰੀਰੀ ਸ਼ਬਦ ਇਹ ਉਸ ਪੜ੍ਹਿਆ ਜੀ ਲਾਲ ਵਿੱਚ ਰਾਜਾ ਸੰਤਾਂ ਦੀ ਪੁਸਤਕ ਦੇ ਵਿੱਚ।
ਅੱਛਾ,
ਉਹਦਾ ਅੱਜ ਪਤਾ, ਔਰ ਹੁਣ ਪਤਾ ਲੱਗੇ ਜੀ ਪਹਿਲਾਂ ਪਤਾ ਲੱਗੇ।
ਅੱਛਾ,
ਸਰੀਰ ਦਾ ਮਤਲਬ ਸਰੀਰ ਤੋਂ ਪਰੇ ਆ ਜੀ।
ਹਾਂ, ਸਰੀਰ ਤੋਂ ਅਸ਼ਰੀਰੀ ਹੈ। ਔਰ ਪ੍ਰਸ਼ਿੰਨੋ ਵੀ, ਉਹ ਪ੍ਰਸ਼ਿੰਨ ਹੁੰਦਾ ਦਿਖਾਈ ਦਿੰਦਾ ਹੈ ਪਰ ਹੈ ਕੀ ਹੈ? ਸਰਵਤਰ ਵਿਆਪਕ ਪ੍ਰਸ਼ਿੰਨ ਕੈਸੇ ਸਾਨੂੰ ਲੱਗਦਾ? ਸਾਨੂੰ ਲੱਗਦਾ ਵੀ ਜਿਤਨਾ ਸਾਡਾ ਸਰੀਰ ਆ ਮੈਂ ਵੀ ਏਦਾਂ ਹੀ
ਹਾਂ,
ਇਹ ਜਿਹੜਾ ਆਹ ਨੂੰ ਆਪਾਂ ਦੇਖ ਰਹੇ ਹਾਂ ਇਹ ਵੀ ਏਦਾਂ ਕੀ ਆ? ਤੂੰ ਅੰਦਰੋਂ ਕੈਸੇ ਹੈ? ਸਰਵ ਵਿਆਪਕ, ਉਹ ਆਪਣੇ ਆਪ ਨੂੰ ਕੀ ਸਮਝੀ ਬੈਠਾ? ਮੈਂ ਸਰਵਤਰ ਵਿਆਪਕ ਹਾਂ। ਤੂੰ ਕਿੱਦਾਂ ਪਛਾਣ ਕਰੋਗੇ ਬ੍ਰਹਮ ਗਿਆਨੀ? ਗੁਰੂ ਮਹਾਰਾਜ ਨੇ ਐਵੇਂ ਥੋੜ੍ਹੀ ਲਿਖ ਦਿੱਤਾ ਬ੍ਰਹਮ ਗਿਆਨੀ ਦੀ ਜਾਤ। ਬ੍ਰਹਮ ਗਿਆਨੀ ਰਹਿਮ ਆਤਮਾ ਸਭ ਕੁਛ ਕਰਤਾ ਹੋਇਆ ਵੀ ਅਕਰਤਾ ਹੈ, ਨਾਨਾ ਪ੍ਰਕਾਰ ਕੇ ਫਲ ਭੋਗਤਾ ਹੋਇਆ ਵੀ ਅਭੋਗਤਾ ਹੈ, ਸਰੀਰਧਾਰੀ ਹੋਣੇ ਪਰ ਵੀ ਅਸ਼ਰੀਰੀ ਹੈ, ਔਰ ਪ੍ਰਸ਼ਿੰਨ ਹੋਣੇ ਪਰ ਵੀ ਸਰਵ ਵਿਆਪੀ ਹੈ। ਦਿਖਾਈ ਦੇ ਰਿਹਾ ਸਰੀਰੀ ਪਰ, ਹਾਂ ਦਿਖਾਈ ਦੇ ਰਿਹਾ ਹੈ ਸਰੀਰੀ ਪਰ ਅੰਦਰ ਸੇ ਉਹਦੀ ਜਿਹੜੀ ਬੁੱਧੀ ਹੈ ਮੈਂ ਸਰੀਰ ਨਹੀਂ ਹੂੰ, ਇੱਥੇ ਟਿਕੀ ਹੈ। ਤੇ ਹੁਣ ਸਾਨੂੰ ਕੀ ਪਤਾ ਵੀ ਉਹ ਕੀ ਮੰਨੀ ਬੈਠਾ ਅੰਦਰੋਂ? ਅਸ਼ਰੀਰਮ ਸਦਾ ਸਤਤ ਮਿਮਮ ਬ੍ਰਹਮ ਵਿਦ ਕਵਚਿਤ ਪ੍ਰਿਯਾ ਪ੍ਰਿਯੋ ਚਾ ਸਪਰਸ਼ ਤਥੈਵ ਨਾ ਸ਼ੁਭਾ ਸ਼ੁਭੇ। ਸਰੀਰਮ ਸਦਾ, ਦੇਖੋ ਸਦਾ ਅਸ਼ਰੀਰ ਭਾਵ ਸੇ, ਜਿਹੜਾ ਸਦਾ ਅਸ਼ਰੀਰ ਭਾਵ ਸੇ ਸਥਿਤ ਹੈ ਉਹਨੂੰ ਜਿਹੜੇ ਫਲ ਕੈਸੇ ਹੈ? ਪ੍ਰੀਏ ਪ੍ਰੀਏ ਵਸਤੂ ਔਰ ਸ਼ੁਭਾ ਸ਼ੁਭ ਵਸਤੂ ਸਪਰਸ਼ ਨਾ, ਉਹਨੂੰ ਸਪਰਸ਼ ਨਹੀਂ ਕਰ ਸਕਦੇ, ਪਾਪ ਪੁੰਨ ਉਹਨੂੰ ਸਪਰਸ਼ ਨਹੀਂ ਕਰ ਸਕਦੇ ਔਰ ਪ੍ਰੀਏ ਪ੍ਰੀਏ ਵਸਤੂ ਉਹਨੂੰ ਸਪਰਸ਼ ਨਹੀਂ ਕਰ ਸਕਦੀ। ਕਿਉਂ ਸਪਰਸ਼ ਤਾਂ ਸਰੀਰ ਨੂੰ ਕਰੇਗੀ, ਉਹ ਸਰੀਰ ਹੈ ਨਹੀਂ। ਸਦਾ ਸਰੀਰ ਅਸ਼ਰੀਰ, ਦੇਖ ਲਓ ਜਾਗਰ ਸਿੰਘ ਜੀ, ਸਦਾ ਅਸ਼ਰੀਰ ਭਾਵ ਮੈਂ ਸਥਿਤ ਰਹਿਣੇ ਸੇ ਇਸ ਬ੍ਰਹਮ ਵੇਤਾ ਕੋ ਪ੍ਰੀਏ ਅਥਵਾ ਅਪ੍ਰੀਏ ਕਥਾ ਸ਼ੁਭ ਅਥਵਾ ਅਸ਼ੁਭ ਕਭੀ ਛੂ ਨਹੀਂ ਸਕਦੇ। ਛੂ ਕਿਉਂ ਨਹੀਂ ਸਕਦੇ ਜੀ? ਉਹ ਨਿਰਾਕਾਰ ਹੈ, ਸਰੀਰ ਆਕਾਰ ਵਾਲਾ ਹੈ, ਉਹ ਸਰੀਰ ਤੋਂ ਪਰੇ ਨਿਰਾਕਾਰ, ਤੇ ਨਿਰਾਕਾਰ ਆਕਾਸ਼ ਹੈ, ਇਹਨੂੰ ਕਿਹੜਾ ਛੂ ਕਰ, ਛੂ ਕੇ ਦਿਖਾਓ ਕੋਈ? ਜਿੰਨਾ ਮਰਜ਼ੀ ਗੰਦਾ ਪਾਣੀ ਤਾਂ ਸੁੱਟ ਦਿਓ, ਤੂੰ ਫਿਰ ਵੀ ਪੁੱਤਰ ਆ, ਜਿੰਨਾ ਮਰਜ਼ੀ ਗੰਦੀ ਚੀਜ਼ਾਂ ਜਲਾ ਦਿਓ, ਧੂੰਆਂ ਉੱਡ ਗਿਆ ਉਹਨੂੰ ਸਪਰਸ਼ ਨਹੀਂ ਕਰ ਰਿਹਾ, ਧੂੰਆਂ ਨਹੀਂ ਬੱਦਲ ਨਹੀਂ ਸਪਰਸ਼ ਕਰ ਸਕਦੇ, ਤੇ ਆਤਮਾ ਤੇ ਇੱਥੋਂ ਵੀ ਅਤਿਅੰਤ ਗੁਣਾ ਸੂਕਸ਼ਮ ਹੈ, ਉਹਨੂੰ ਕਿੱਦਾਂ ਸਪਰਸ਼ ਕਰ ਲਏਗਾ? ਤੇ ਫਿਰ ਸਪਰਸ਼ ਕਿਹਨੂੰ ਕਰਦਾ ਵੀ ਹੈ ਨਾ, ਇਹ ਤੁਸੀਂ ਦੱਸਦਾ ਵੀ ਉਹਨੂੰ ਸਪਰਸ਼ ਨਹੀਂ ਕਰ ਸਕਦੇ। ਹੁਣ ਇਹ ਦੱਸਣਗੇ ਸਥੂਲ ਆਦਿ ਸੰਬੰਧ ਵਤੋ ਅਭਿਮਾਨ ਸੁਖਮ ਚਾ ਦੁਖਮ ਚਾ ਸ਼ੁਭੇ ਸ਼ੁਭੇ ਚਾ, विध्वंसस् बंधस बंधस्या सदा आत्मनो मुने कुतः शुभम वा अपि अशुभम फलम वा स्थूलादि संबंध वतु जिड़ा स्थूल शरीर दे संबंध वाला है और अभिमानी ना ये स्थूल शरीर दा अभिमानी है कि मैं स्थूल शरीर हूँ शरीर नु अपना स्वरूप समझी बैठा है ये संबंध वाला है सुखम चा दुखम चा शुभा शुभे चा उन्हों ही सुख उन्हों ही दुख और शुभ अशुभ उन्हों लगेंगे उन्हें स्पर्श करना है विध्वंस बंधस्य जेदा ये शरीर दे नालो संबंध टूट गया है विध्वंस हो गया नाश हो गया टूट गया सदा आत्म ने मुने और सत स्वरूप आत्मा में जेड़ा मुनि है सत स्वरूप जो है कोता शुभम वा अपि शुभम फलम वा उन्हें शुभ अशुभ कैसे छू सकते हैं स्पर्श कर सकते हैं जेडे शुभ अशुभ फल है कि उन्हें स्पर्श नहीं कर सकते कोई असर नहीं हो सकता क्योंकि पाप पुण्य वो अकर्ता हो गया ना अकर्ता हो गया अकर्ता जेड़ा आप होता भी होता जिस देह मानी का स्थूल सूक्ष्म आदि देह में संबंध होता है उसी को सुख अथवा दुख तथा शुभ अथवा अशुभ की प्राप्ति होती है जिसका देह आदि संबंध टूट गया है उस सतस्वरूप मुनि को शुभ अथवा अशुभ फल की प्राप्ति कैसे हो सकती है इनके दाह हो जाएंगे शुभ अशुभ क्यों क्यों नहीं हो सकते करता नहीं करता हूं तो भोगता हूं करता भाव से रहित हो गया तमसा ग्रस्त अच्छा आप कह देने अज बदल बदल बहुत सूरज ढक गया इदा ही कहने तो असल में है कि प्रधान जी आप बदल होया कहते अज सूरज ढक लिया बदल ने तो है कि असली साडिया अखा के अगे रुकावट आ गई सूरज उदा ही आ सूरज ने कहने नहीं ढकिया हूँ प्रधान जी इतने बैठे आ प्रधान जी उठ करके जा उजागर सिंह जी उठ करके अपनी मोटर से चल जान जा आ कमरे के पिछे चल जान तो की कह कमरे ने उजागर सिंह ढक लिया उजागर सिंह कमरे ने नहीं ढकया साड़ी नजर रुकावट आ गई कमरे की हाँ ऐसा भी होंगे तो की होया साड़ी जड़ी हैगी नज़र उदे विच प्रतिबंध आ गया बदल का तो लगता अहीं की कह देने बदल ने सूरज नूं ढक लिया नहीं कहते साड़ी नज़र नूं ढक लिया ढकिया नज़र नूं सूरज नूं सूरज तो ऐसे ही खड़ा अपने स्थान पर उन्हूं की ढकिया बस उस प्रतिबंध आ गया पाड़ा हो गया तो आप कह दें सूरज नूं ढक लिया बदल ने तमसा ग्रस्तवद वासना ग्रस्तो भी रवि जन ही ग्रस्त उच्चते भ्रांता ही अज्ञात्वा वस्तु लक्षण भ्रांत ग्रस्त इति उच्चते जिदा सूरज नु कहते ग्राहु राहु ने ग्रस लिया ग्रहण नहीं लगता जो ग्रहण लगता की कहने सूरज नु राहु ने ग्रस लिया तो की ग्रसया होया की असली सूरज के सामने ग्राहक आ गया तो सूरज की जी धुप सी उन्हें अवरुद्ध करता साड़ी नज़र के सामने आ गया तो आप कहने राहु ने उन्होंने ग्रस लिया तदवद इसी तरह ही देह आदि संबंधो संबंधे भ्यो विमुक्ता ब्रह्म वित्तमः पश्यन्ति देहवन मूढ़ा शरीर अभवास दर्शनात पश्यति देहवद मूढ़ा और मूर्ख जो ज्ञानी है उन्होंने बेवड़ा समझते ब्रह्म ज्ञानी वास्तव में है कि है असली उन्हें चीज जानी नहीं वास्तविक बात को जानने ना जानने के कारण वास्तविक जी चीज है उन्होंने ना जानने के कारण की कह दें जैसे राहु से ग्रस्त ना होने पर भी ग्रसा सा प्रतीत होने के कारण लोग ब्रह्मवश सूरज को राहु ग्रस्त कहते हैं ने राहु ने ग्रस्त लिया उन्होंने सूरज नु वैसे ही देह आदि संबंध से छूटे हुए ब्रह्म वेत्ता का आभास मात्र शरीर देखकर अज्ञानी जन उसे देह युक्त सा मानते हैं। हुण देह च निकल के किथे लौट जे? ज्ञान हो गया ते ज्ञान की होया? मैं शरीर नहीं हूं। हुण शरीर चो निकल के किथे दौड़ जे? ते शरीर जे प्रारब्ध बस चल रहा है ते अहीं कह दिंदे नहीं नहीं अजे नहीं गल नहीं ये उदा ही देखा दा नहीं ਕਹਿੰਦਾ ਨਹੀਂ ਉਹਨੂੰ ਫਲਾਣੇ ਨੂੰ ਡਾਂਟ ਨਹੀਂ ਸੀ ਰਿਹਾ ਤੇ ਫਿਰ ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਇੱਦਾਂ ਕਰਦੇ ਆ ਆਪਣੀ ਕਸੌਟੀ ਲਾ ਦਿੰਦੇ ਆ ਉਹ ਵੀ ਉਹਦੀ ਪ੍ਰਾਰਬਧ ਕਿੱਦਾਂ ਦੀ ਆ ਯੱਗਵਲਕ ਦੀ ਪ੍ਰਾਰਬਧ ਦੋ ਪਤਨੀਆਂ ਵਾਲੀ ਸੀ ਔਰ ਮਹਾਰਾਜ ਜਨਕ ਦੀ 68-62 ਵਾਲੀ ਸੀ ਹੈ ਔਰ ਸੁਖਦੇਵ ਜੀ ਦੀ ਉਹ ਜਿਹੜੇ ਨੰਗੇ ਘੁੰਮ ਰਹੇ ਪ੍ਰਾਰਬਧ ਹਿਸਾਬ ਨਾਲ ਚੱਲਣਾ ਨਾ ਤੇ ਗਿਆਨ ਸਾਰਿਆਂ ਨੂੰ ਸਮਾਨ ਸੀ ਇਹ ਨਹੀਂ ਹੈ ਵੀ ਜਨਕ ਨੂੰ ਘੱਟ ਸੀ ਤੇ ਸੁਖਦੇਵ ਜੀ ਨੂੰ ਜ਼ਿਆਦਾ ਸੀ ਉਹ ਮੁਕਤ ਸੀ ਉਹ ਨਹੀਂ ਸੀ ਮੁਕਤ ਮੁਕਤ ਬਰਾਬਰ ਸੀ ਪਰ ਜੈਸੇ ਜੈਸੇ ਜੀਵ ਦੀ ਪ੍ਰਸ਼ਬਦ ਹੈ ਐਸੇ ਐਸੇ ਭੁਗਤਾਉਣੀ ਵੀ ਤੇ ਹੁੰਦੀ ਹੈ ਨਾ ਅਹੀ ਅਹੀ ਮਾਨੇ ਸੱਪ ਹੈ ਅਹੀ ਮਾਨੇ ਸੱਪ ਨਿਰਵਲਿਆ ਨੀਵਾਯਮ मुक्त देहस्तु तिष्ठति इता इतस्ततस् चाल्यमानो जत किंचित प्राणवाजुना अहिर सप दी कुंज पई है
ताही आप अहिर कहने
हैं
अहिर सप्पा दे बंगालिया नु अहिर कहने
हैं अहिर अच्छा अहिर ताही कहंदे अहिर नु रखण वाला
अहिर नु रखण वाला अहिर
अहिर हो गया हां है असली अहिर ਇਦਾਂ ਹੀ ਅੱਛਾ ਹੁਣ ਜਿੱਦਾਂ ਤੁਹਾਨੂੰ ਆਹ ਸ਼ਬਦ ਦਾ ਗਿਆਨ ਹੋ ਗਿਆ ਨਾ ਤੇ ਮਨ ਕਿੰਨਾ ਪ੍ਰਸੰਨ ਹੋਇਆ ਇੰਨਾ ਹੀ ਚਿਰ ਲੱਗਣਾ ਅੰਦਰ ਦਾ ਗਿਆਨ ਹੋਣ ਚ ਇੰਨਾ ਹੀ ਚਿਰ ਲੱਗਣਾ ਜੀ ਤੁਹਾਨੂੰ ਅਸ਼ਰੀਰੀ ਸ਼ਬਦ ਦਾ ਗਿਆਨ ਹੋਣ ਚ ਕਿੰਨਾ ਚਿਰ ਲੱਗਾ ਤਾਂ ਪਿਛਲੀਆਂ ਸਿਮਰਤੀਆਂ ਯਾਦ ਆ ਗਈਆਂ ਤੋ ਪਿਛਲੇ ਪੜੇ ਸੰਸਕਾਰ ਇਹਦਾ ਹੈ ਅੰਦਰ ਮੈਨੂੰ ਇਸ ਸ਼ਬਦ ਦੀ ਸਮਝ ਨਹੀਂ ਸੀ ਲੱਗੀ ਕਈ ਵਾਰ ਪੜਿਆ ਸੀ ਤੇ ਉਹਦੀ ਸਮਝ ਨਹੀਂ ਸੀ ਲੱਗੀ ਹੁਣ ਜਦੋਂ ਸੁਣਿਆ ਅਰਥ ਤੇ ਫਟ ਪੰਕਤੀ ਲੱਗ ਗਈ ਹਾਂ ਹਾਂ
ਤੇ ਪੜੇ ਨੂੰ ਦੱਸ ਸਕਦੇ ਹੋ ਹੁਣ ਫੇਰ ਹੁਣ ਦੱਸ ਗਏ ਨਾ ਮੈਂ ਮੇਰਾ ਕਹਿੰਦਾ ਵੀ ਪੰਜਵੀਂ ਛੇਵੀਂ ਸਾਰੀ ਸੱਤਵੀਂ ਚ ਪੜਦੇ ਤੇ ਅਹੀਰ ਸ਼ਬਦ ਜਦ ਪੜਿਆ
ਹਾਂ ਜੀ
ਅਹੀਰ ਦੀ ਵੰਗਰੀ ਵੱਜਦੀ ਰਹੀ
ਹਾਂ
ਉਹ ਚੋਕ
ਹੋ ਜਾਦਾ ਉਹ ਅਹੀ ਮੈਨੇ ਸੱਪ ਸੱਪ ਜਾਂ ਸੱਪ ਦੀ
ਨਹੀਂ
ਹੂੰ ਬਸ ਮੈਂ ਤੂੰ ਅਲੱਗ ਹੂੰ ਬਸ ਏਦਾਂ ਹੀ ਗਿਆਨ ਹੋਣਾ ਇੰਨਾ ਟਾਈਮ ਵੀ ਇੰਨਾ ਹੀ ਲੱਗਣਾ ਜੀ ਹਾਂ ਅਸੀਂ ਮੈਨੇ ਸਰਪ ਜੈਸੇ ਕੁੰਜਲੇ ਆਪਣੀ ਕੁੰਜ ਛੱਡ ਦਿੰਦਾ ਹੈ ਤੇ ਉਹ ਕਿੱਦਾਂ ਹੁੰਦਾ ਆਪ ਮੁਕਤ ਹੋ ਜਾਂਦਾ ਉਤੋਂ ਅਲੱਗ ਹੈ ਉਹ ਸੱਪ ਦੀ ਕੁੰਜ ਜਿਹੜੀ ਆ ਹਵਾ ਦੇ ਨਾਲ ਕਦੀ ਐਂ ਨੂੰ ਚਲ ਜਾਂਦੀ ਕਦੀ ਐਂ ਨੂੰ ਚਲ ਜਾਂਦੀ ਆ ਤੇ ਸੱਪ ਦਾ ਉਹ 'ਚ ਕੀ ਵਿਗੜਦਾ ਐਸੇ ਹੀ ਉਹ ਜਿਹੜਾ ਮੁਕਤ ਪੁਰਸ਼ ਹੈ ਉਹਦਾ ਜਿਹੜਾ ਸਰੀਰ ਹੈ ਉਹ ਪ੍ਰਾਣਵਾਜੂ ਨਾਲ ਚੱਲਦਾ ਹੈ ਮਤਲਬ ਪ੍ਰਾਣਵਾਜੂ ਨਾਲ ਮਤਲਬ ਜਿੰਨਾ ਚਿਰ ਸਵਾਸ ਹੈ ਉਹਨਾਂ 'ਚ ਚੱਲਣਾ ਉਹਨੇ ਜਿੰਨਾ ਚਿਰ ਪ੍ਰਾਰਬ ਦਾ ਸਮਾਂ ਉਹਦੇ ਵਿੱਚ ਸਵਾਸ ਹੈ ਉਹਨਾਂ 'ਚ ਚੱਲਣਾ ਜਦੋਂ ਸਵਾਸ ਸਮਾਪਤ ਹੋਏ ਉਦੋਂ ਵਧੇ ਮੁਕਤ ਜੈਸੇ ਜਹ ਮੁਕਤ ਪੁਰਸ਼ ਦਾ ਸਰੀਰ ਤੋਂ ਸਾਂਭ ਕੀ ਕੁੰਜਲੀ ਕੇ ਸਮਾਨ ਪ੍ਰਾਣਵਾਜੂ ਦੁਆਰਾ ਕੁਛ ਇਧਰ ਉਧਰ ਚਲਾਇਮਾਨ ਹੋਤਾ ਹੁਆ ਪੜਾ ਰਹਿਤਾ ਹੈ ਉਸਸੇ ਕਰਤ੍ਰਿਮਾਨ ਕਾ ਅਤਿਅੰਤਾਭਾਵ ਹੋਣੇ ਕੇ ਕਾਰਨ ਵਾਸਤਵ ਮੇ ਕਿਰਿਆ ਨਹੀਂ ਹੋਤੀ ਕਰਤ੍ਰਿਤਵ ਦਾ ਅਭਿਮਾਨ ਨਹੀਂ ਰਹਿ ਗਿਆ ਨੂੰ ਮੈਂ ਕਰਤਾ ਹੂੰ ਇਹ ਗੱਲ ਹੈ ਹੀ ਨਹੀਂ ਉਹਦੇ 'ਚ ਸਰੋਤ ਸਾ ਨੀਯਤੇ ਦਾਰੂ ਜਥਾ ਨਿਮਨੋ ਉਨਮਤ ਸਥਲਮ ਦਈ ਵੇਨਾ ਨੀਯਤੇ ਦੇਹੋ ਜਥਾ ਕਾਲੋ ਉਪਭੁਕਤੀਸ਼ੂ ਸਰੋਤ ਸਾ ਜੈਸੇ ਦਾਰੂ ਮੈਨੇ ਲੱਕੜੀ ਜੈਸੇ ਨਦੀ ਦੇ ਵਿੱਚ ਕੋਈ ਲੱਕੜੀ ਹੈ ਉਹ ਨਦੀ ਦੇ ਜਲ ਦੇ ਪ੍ਰਵਾਹ ਦੇ ਨਾਲ ਕਦੀ ਥੱਲੇ ਚਲ ਜਾਂਦੀ ਆ ਕਦੀ ਉੱਪਰ ਆ ਜਾਂਦੀ ਆ ਕਦੀ ਥੋੜ੍ਹੇ ਪਾਣੀ 'ਚ ਆ ਗਈ ਕਦੀ ਜ਼ਿਆਦੇ 'ਚ ਆ ਗਈ ਐਸੇ ਹੀ ਜਿਹੜਾ ਉਹਦਾ ਸਰੀਰ ਹੈ ਬ੍ਰਹਮ ਗਿਆਨੀ ਦਾ ਦੈਵ ਸਾ ਦੈਵ ਯੋਗ ਸੀ ਦੇਵ ਮੈਨੇ ਪ੍ਰਾਰਬਧ ਦੇ ਬਸ ਐਸੇ ਹੋ ਜਥਾ ਜੈਸਾ ਜੈਸਾ ਕਾਲ ਹੁੰਦਾ ਐਸਾ ਐਸਾ ਉਹਦਾ ਭੁਗਤਾ ਰਹਿੰਦਾ ਹੈ। ਜੈਸੇ ਜਲ ਕੇ ਪ੍ਰਵਾਹ ਮੇਂ ਲੱਕੜੀ ਉੱਚੇ ਨੀਚੇ ਸਥਾਨ ਮੇਂ ਬਹਿਲ ਬਹਾ ਲਈ ਜਾਤੀ ਹੈ, ਉਸੀ ਪ੍ਰਕਾਰ ਦੈਵ ਕੇ ਦੁਆਰਾ ਉਹੀ ਉਸ ਕਾ ਸਰੀਰ ਸਮਾਨੁਕੂਲ ਭੋਗੋਂ ਕੋ ਪ੍ਰਾਪਤ ਕਰਤਾ ਰਹਿਤਾ ਹੈ। ਜੈਸੇ ਜੈਸੇ ਪ੍ਰਾਰਭ ਦਾਈ ਐਸਾ ਐਸਾ ਭੁਗਤਾ ਰਹਿੰਦਾ। ਹਾਂ, ਪ੍ਰਾਰਬਧ ਕਰਮ ਪਰਿਕਲਪਿਤਵਾਨ ਪ੍ਰਾਰਬਧ ਕਰਮ ਕਲਪਿਤ ਵਾਸਨਾ ਵੀ ਹੀ ਸੰਸਾਰ ਵਿਚਰਤੀ ਭੁਕਤੀਸ਼ੂ ਮੁਕਤ ਦੇਹ ਸਿੱਧ ਸਵੈਮ ਵਸਤੀ ਸਾਕਸ਼ੀਵਤ ਅਤਰ ਤੁਸ਼ਣਿਮ ਚੱਕਰਸਿਆ ਮੂਲਿਮ ਕਲਪ ਵਿਕਲਪ ਸ਼ੂਨਿਅਮ। ਉਹਦਾ ਜਿਹੜਾ ਆਪਣਾ ਹੈ ਮਨ ਕੈਸਾ ਹੋ ਗਿਆ, ਕਲਪ ਵਿਕਲਪ ਬਣੇ ਸੰਕਲਪ ਵਿਕਲਪ ਛੁਨ ਰਹਿਤ। ਹਾਂ, ਤੇ ਕੈਸੇ ਹੈ ਚੱਕਰਸਿਆ ਮੂਲਮ ਇਵ, ਘੁਮਿਆਰ ਦਾ ਚੱਕਰ ਚੱਲਦਾ ਜਿੱਥੇ ਬਰਤਨ ਬਣਾਉਂਦਾ ਉਹ ਘੁੰਮ ਰਿਹਾ ਹੈ, ਉਹਦੇ ਵਿੱਚ ਜਿਹੜਾ ਡੰਡਾ ਹੈ ਉਹ ਕਿੱਦਾਂ ਧੁਰਾ ਜੀ ਨੂੰ ਕਹਿੰਦੇ ਆ, ਉਹ ਖੜਾ ਹੈ ਇੱਦਾਂ ਹੀ। ਉਹਦਾ ਮਹਾਂਪੁਰਸ਼ ਹੁੰਦੇ ਆ ਬ੍ਰਹਮ ਗਿਆਨੀ, ਉਹ ਸਰੀਰ ਚੱਲ ਰਿਹਾ ਹੈ ਪਰ ਅੰਦਰੋਂ ਉਹ ਖੜਾ ਹੈ। ਹੈ ਕੈਸੇ ਹੈ ਪ੍ਰਾਰਬਧ ਕਰਮ ਪਰਿਕਲਪਿਤ ਵਾਸਨਾ ਵੀ ਸੰਸਾਰ ਵਤ ਚਰਤੀ, ਜੈਸੇ ਸੰਸਾਰੀ ਪੁਰਸ਼ ਚੱਲਦੇ ਹੈ ਐਸੇ ਹੀ ਉਹ ਪ੍ਰਾਰਬਧ ਦੇ ਵਸ ਚੱਲਦਾ ਫਿਰਦਾ ਹੈ, ਮੁਕਤੀ ਸ਼ ਭੋਗਦਾ ਹੈ। ਜੈਸੇ ਲੱਗਦਾ ਕੈਸੇ, ਜੈਸੇ ਸੰਸਾਰੀ ਹੈ, ਇੱਕ ਸੰਸਾਰੀ ਪੁਰਸ਼ ਹੈ ਇੱਕ ਮੁਕਤ ਪੁਰਸ਼ ਹੈ, ਜੈਸੇ ਸੰਸਾਰੀ ਕਰ ਰਿਹਾ ਐਸੇ ਮੁਕਤ ਕਰ ਰਿਹਾ ਹੈ, ਉਹ ਤਾਂ ਕਰਾਰੀ ਪ੍ਰਾਰਬਧ ਜੋ ਹੈ ਕੈਸੇ ਹੈ ਉਹ ਸਵੈਮ ਸਿੱਧ ਹੈ, ਆਤਮ ਸਿੱਧ ਹੋ ਗਿਆ, ਉਹ ਸਾਕਸ਼ੀ ਕੀ ਤਰ੍ਹਾਂ ਚੁੱਪ ਹੈ। ਔਰ ਚੱਕਰਸਿਆ, ਜੈਸੇ ਘੁਮਿਆਰ ਦਾ ਚੱਕਰ ਚੱਲ ਰਿਹਾ ਹੈ, ਉਹ ਜਿਹਦੇ ਆਸਰੇ ਚੱਲ ਰਿਹਾ ਧੁਰੀ ਦੇ, ਉਹ ਜੈਸੇ ਅਚਲ ਭਾਵ ਮੇਂ ਸਥਿਤ ਹੈ ਨਾ, ਐਸੇ ਉਹ ਸਰੀਰ ਚੱਲ ਰਿਹਾ ਹੈ ਅੰਦਰ ਸੇ ਉਹ ਅਚਲ ਭਾਵ ਸੇ ਧੁਰੀ ਕੀ ਤਰ੍ਹਾਂ ਸਥਿਤ ਹੈ। ਮੁਕਤ ਪੁਰਸ਼ ਕਾ ਸਰੀਰ ਪ੍ਰਾਰਬਧ ਫਲ ਕੇ ਕਲਪਿਤ ਵਾਸਨਾ ਦੁਆਰਾ ਸੰਸਾਰੀ ਪੁਰਸ਼ ਕੇ ਸਮਾਨ ਨਾਨਾ ਭੋਗੋਂ ਕੋ ਭੋਗਤਾ ਹੈ। ਸਿੱਧ ਪੁਰਸ਼ ਤੋਂ ਸਵੈਮ ਕੁਲਾਲ ਚੱਕਰ ਕੇ ਮੂਲ ਕੀ ਭਾਂਤੀ, ਕੁਲਾਲ ਬਣੇ ਘੁਮਿਆਰ, ਘੁਮਿਆਰ ਦੇ ਚੱਕਰ ਜਿਹੜਾ ਮੂਲ ਹੈ ਉਸਕੀ ਭਾਂਤੀ ਸੰਕਲਪ ਵਿਕਲਪ ਸੇ ਰਹਿਤ ਹੋ ਕਰ ਸਾਕਸ਼ੀ ਭਾਵ ਮੇਂ ਮੌਨ ਹੋ ਕਰ ਰਹਿਤਾ ਹੈ। ਨਾ ਏਵ ਇੰਦਰੀਆਂ ਵਿਸ਼ੇਸ਼ੁ ਨਿਯੁਕਤ ਏਸ਼ਾ, ਨਾ ਏਵ ਅਪਯੁਕਤ ਉਪਦਰਸ਼ਨ ਲਕਸ਼ਣਸਥ, ਨੈਵ ਕਿਰਿਆ ਫਲ ਮਿਸ਼ਦ ਏਵ ਅਵੇਕਸ਼ਤੇ ਸਾ ਸਵਾਨੰਦ ਸਾਰਦਾ ਰਸ ਪਾਨ ਸੁ ਮਤ ਚਿੱਤ ਮਤ ਚਿੱਤ। ਇਸਨੇ ਗਾੜ ਆਨੰਦ ਦੇ ਵਿੱਚ ਜ਼ਿਆਦਾ ਸ਼ਰਾਬ ਪੀ ਲਈ ਆ, ਉਹਨੂੰ ਆਪਣੇ ਆਪ ਦੀ ਹੋਸ਼ ਹੀ ਨਹੀਂ ਕਿੱਥੇ ਪਿਆ ਹੈ, ਐਸਾ ਗਾੜ ਆਨੰਦ ਦੇ ਵਿੱਚ ਜਦੋਂ ਆ ਜਾਂਦਾ ਹੈ ਉਨਮਤ ਸਾ ਹੋ ਜਾਂਦਾ ਹੈ, ਬਹੁਤ ਜ਼ਿਆਦਾ ਖੁਸ਼ੀ ਹੋਏ ਕਿਸੇ ਨੂੰ ਫਿਰ ਉਹਦਾ ਪੈਰ ਨਹੀਂ ਧਰਤੀ 'ਤੇ ਲੱਗਦਾ, ਬਸ ਇਹੀ ਹਾਲ ਹੋ ਜਾਂਦਾ। ਹਾਂ, ਉਹ ਇੰਦਰੀਆਂ ਨੂੰ ਵਿਸ਼ਿਆਂ ਦੇ ਵਿੱਚ ਲਗਾਉਂਦਾ ਵੀ ਨਹੀਂ ਹੈ ਔਰ ਇੰਦਰੀਆਂ ਨੂੰ ਵਿਸ਼ਿਆਂ 'ਚੋਂ ਹਟਾਉਂਦਾ ਵੀ ਨਹੀਂ ਹੈ। ਕਿਉਂ ਲਗਾਉਣਾ, ਕਿਉਂ ਹਟਾਉਣਾ, ਕਿਉਂ, ਉਹ ਇਹਨਾਂ ਦੇ ਵਿੱਚ ਹੈ ਹੀ ਨਹੀਂ, ਪਰੇ ਉਹਦੇ ਬੈਠਾ। ਹੁਣ ਗੱਡੀ 'ਚ ਬੈਠਾ ਕੋਈ ਬੰਦਾ ਅਤੇ ਜਿਹੜਾ ਡਰਾਈਵਰ ਆ ਉਹੀ ਬ੍ਰੇਕ ਲਾਊਗਾ, ਉਹ ਜਿਹੜਾ ਬੈਠਾ ਉਹ ਥੋੜ੍ਹੀ ਬ੍ਰੇਕ ਲਾਊਗਾ, ਜਾਂ ਤੇਜ਼ ਕਰੂਗਾ ਜਾਂ ਇਹਨੂੰ ਘੁਮਾਊਗਾ ਜਾਂ ਉਹਨੂੰ ਘੁਮਾਊਗਾ, ਉਹ ਤਾਂ ਸਾਕਸ਼ੀ ਪਾਸੇ ਆਰਾਮ ਨਾਲ ਬੈਠਾ ਹੈ। ਉਹ ਡਰਾਈਵਰ ਪ੍ਰਾਰਬਧ ਹੈ, ਪ੍ਰਾਰਬਧ ਦੇ ਬਸ ਹੋ ਰਹੀਆਂ ਇੰਦਰੀਆਂ ਵਿਸ਼ਿਆਂ ਦੇ ਵਿੱਚ ਅਯੁਕਤ ਹੋ ਰਹੀਆਂ ਅਪਯੁਕਤ ਹੋ ਰਹੀਆਂ, ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਨਾ ਉਹਨਾਂ ਨੂੰ ਲਗਾਉਂਦਾ ਨਾ ਹਟਾਉਂਦਾ। ਉਹ ਆਪਣੇ ਜਿਹੜਾ ਸਰੀਰ ਦਾ ਕਰਮ ਹੈ, ਕਰਮ ਫਲ ਈਸ਼ਦ ਅਵੇਕਸ਼ਿਤ ਸਾ, ਉਹ ਥੋੜ੍ਹਾ ਸਾ ਵੀ ਆਪਣੇ ਸਰੀਰ ਦੇ ਕਰਮ ਫਲ ਵੱਲ ਧਿਆਨ ਵੀ ਨਹੀਂ ਦਿੰਦਾ, ਈਸ਼ਦ ਮੈਨੇ ਥੋੜ੍ਹਾ ਸਾ ਵੀ। ਅਤੇ ਕੈਸੇ ਹੈ ਉਹ ਗਨ ਪਰਮਾਨੰਦ ਗਹਿਣ ਸੰਘਣਾ ਗਣਾ ਜਿਹਨੂੰ ਕਹਿੰਦੇ ਆ, ਬਹੁਤ ਜ਼ਿਆਦਾ ਪਰਮਾਨੰਦ ਦੇ ਵਿੱਚ ਮਸਤ ਰਹਿੰਦਾ।
ਕਿਉਂ ਨਹੀਂ ਕਰਦੇ, ਉਹ ਕਰਤਾ ਹੀ ਨਹੀਂ ਰਿਹਾ, ਬਸ
ਨਾ ਸਰੀਰ ਦੀ ਕਰਮਾਂ ਵੱਲ ਦੇਖਣਾ, ਨਾ ਇਹਦੇ ਫਲ ਕੀ ਭੋਗ ਰਿਹਾ ਇਹਦੇ ਵੱਲ ਦੇਖਣਾ, ਤਾਂ ਹੀ ਤਾਂ ਬਣਦੇ ਨੀ। ਬ੍ਰਹਮ ਵੇਤਾ ਪੁਰਸ਼ ਅਤਿਅੰਤ ਸਗਨ ਆਤਮਾਨੰਦ ਰਸ ਕੇ ਪਾਨ ਸੇ ਮਤਵਾਲਾ ਹੋ ਕਰ ਸਾਖੀ ਰੂਪ ਸੇ ਸਥਿਤ ਹੁਆ ਇੰਦਰੀਓ ਕੋ ਨਾ ਤੋ ਵਿਸ਼ਿਓ ਮੇ ਲਗਾਤਾ ਹੈ ਔਰ ਨਾ ਉਨਮੇ ਵਿਸ਼ਿਓ ਕੋ ਸੇ ਹਟਾਤਾ ਹੈ, ਵਹਿ ਆਪਣੇ ਕਰਮੋ ਕੇ ਫਲ ਕੀ ਔਰ ਤੋ ਦੇਖਤਾ ਵੀ ਨਹੀਂ। ਲਕਸ਼ ਅਲਕਸ਼ ਗਤਿਮ ਤਿਆਗਤਵਾ ਜਾ ਤਿਸ਼ਠੇ ਤੇ ਕੇਵਲ ਆਤਮਨਾ ਸ਼ਿਵ ਏਵ ਸਵੈਮ ਸਾਕਸ਼ਾਤ ਅਦਵੈ ਬ੍ਰਹਮ ਵਿਦ ਉੱਤਮ। ਉਹ ਬ੍ਰਹਮ ਵਿਦ ਉੱਤਮ ਬ੍ਰਹਮ ਵਿਦਤਾ ਜੋ ਹੈ ਉਹ ਕਿਆ ਹੈ, ਉਹ ਸਾਕਸ਼ੀ ਕੀ ਤਰ੍ਹਾਂ ਹੈ ਕਿ ਆ ਸ਼ਿਵ ਰੂਪ ਹੈ, ਸਾਕਸ਼ਾਤ ਸ਼ਿਵ ਸਰੂਪ ਹੀ ਹੈ। ਲਕਸ਼ ਅਲਕਸ਼ ਗਤਿਮ ਤਿਆਗਤਵਾ ਉਹਦਾ ਨਾ ਲਕਸ਼ ਵੱਲ ਧਿਆਨ ਨਾ ਅਲਕਸ਼ ਵੱਲ, ਅਲਕਸ਼ ਅਲਕਸ਼ ਤੋਂ ਉੱਪਰ ਹੈ ਉਹ, ਤਿਆਗਤਵਾ ਤਿਆਗ ਦਿੱਤਾ ਉਹਨੇ। ਔਰ ਕੈਸੇ ਹੈ ਜਾਂ ਤਿਸ਼ਠੇ ਕੇਵਲ ਆਤਮਨਾ, ਉਹ ਕੇਵਲ ਆਤਮਾ ਦੇ ਆਪਣੇ ਸਰੂਪ ਦੇ ਵਿੱਚ ਸਥਿਤ ਹੈ, ਲਕਸ਼ ਅਲਕਸ਼ ਗਤੀ ਤੋਂ ਪਰੇ ਹੈ, ਅਤੇ ਜਿਹੜਾ ਐਸਾ ਹੈ ਉਹ ਉੱਤਮ ਬ੍ਰਹਮ ਵੇਤਾ ਹੈ, ਸਾਕਸ਼ੀ ਵੱਧ ਸਾਕਸ਼ੀ ਭਾਵ ਸੇ ਸਥਿਤ ਔਰ ਹੈ ਕਿ ਸ਼ਿਵ ਸਰੂਪ ਹੈ, ਉਹ ਸ਼ਿਵ ਸਰੂਪ ਹੈ। ਜੋ ਲਕਸ਼ ਔਰ ਅਲਕਸ਼ ਦੋਨੋ ਦ੍ਰਿਸ਼ਟੀਓ ਕੋ ਤਿਆਗ ਕਰ ਕੇਵਲ ਏਕ ਆਤਮ ਸਰੂਪ ਮੇਂ ਸਥਿਤ ਰਹਿਤਾ ਹੈ, ਵਹਿ ਬ੍ਰਹਮ ਵੇਤਾਓ ਮੇਂ ਸ੍ਰੇਸ਼ਠ ਮਹਾਂਪੁਰਸ਼ ਸਾਕਸ਼ਾਤ ਸ਼ਿਵ ਹੀ ਹੈ। ਅਰਥਾਤ ਅਨੇ ਵਸਤੂ ਕੇ ਅਭਾਵ ਕੇ ਕਾਰਨ ਇਸਕਾ ਕੋਈ ਲਕਸ਼ ਪ੍ਰਾਪਤਵਯ ਨਹੀਂ ਹੋਤਾ, ਔਰ ਜੜ ਅਥਵਾ ਸੋਏ ਹੋਏ ਪੁਰਸ਼ ਕੇ ਸਮਾਨ ਜੋ ਗਿਆਨ ਸ਼ੂਨ ਨਹੀਂ ਹੋਤਾ। ਵਹਿ ਪੁਰਸ਼ ਵੀ ਹੀ ਸ੍ਰੇਸ਼ਠਤਮ ਅਤਿ ਆਤਮਨਿਸ਼ਠ, ਐਸਾ ਜਿਹੜਾ ਪੁਰਸ਼ ਹੈ ਉਹ ਫਿਰ ਕੀ ਹੋ ਗਿਆ, ਜੀਵਨ ਮੁਕਤ, ਜੀਵਨ ਏਵ ਸਦਾ ਮੁਕਤਾ ਕਿਰਤਾਰਥੋ ਬ੍ਰਹਮ ਵਿਤਮ ਉਪਾਧੀ ਨਾਸ਼ਾਤ ਬ੍ਰਹਮ ਏਵ ਸਨ ਬ੍ਰਹਮ ਅਸੀ ਤਦ ਨਿਰਦਵਯਮ। ਉਹ ਜੀਂਦਾ ਜੀ ਹੀ ਸਦਾ ਮੁਕਤ ਹੈ, ਕਿਰਤਾਰਥ ਹੈ, ਬ੍ਰਹਮ ਵੇਤਾ ਜੋ ਪੁਰਸ਼ ਹੈ ਉਹ ਉੱਤਮ ਬ੍ਰਹਮ ਵੇਤਾ ਜੋ ਹੈ ਉਹ ਕੀ ਹੈ, ਜੀਵਨ ਜੀਵਨ ਏਵ ਜੀਂਦਿਆਂ ਹੀ ਸਦਾ ਮੁਕਤਾ ਔਰ ਕਿਰਤਾਰਥ ਵੀ ਹੈ। ਕਿਉਂ ਉਪਾਧੀ ਨਾਸ਼ਾਤ, ਉਪਾਧੀ ਉਹਦੀ ਨਸ਼ਟ ਹੋ ਗਈ, ਜਿੰਨਾ ਚਿਰ ਉਪਾਧੀ ਬਣੀ ਹੈ ਉਨਾ ਚਿਰ ਕੀ ਹੈ, ਉਹ ਜੀਵਨ ਮੁਕਤ, ਅਤੇ ਜਦੋਂ ਉਪਾਧੀ ਨਾਸ਼ ਹੋ ਜਾਏਗੀ ਉਹ ਬ੍ਰਹਮ ਦੇ ਵਿੱਚ ਲੀਨ ਹੋ ਜਾਏਗਾ। ਉਪਾਧੀ ਨਾਸ਼ਾਤ ਬ੍ਰਹਮ ਏਵ, ਉਪਾਧੀ ਜਦੋਂ ਨਾਸ਼ ਹੋ ਗਈ ਉਹ ਸਰਾ ਸਾਕਸ਼ਾਤ ਬ੍ਰਹਮ ਹੀ ਹੈ ਸਨ ਬ੍ਰਹਮ ਅਪੀ ਏਤਦ ਨਿਰਦਵਯਮ, ਉਹ ਬ੍ਰਹਮ ਹੀ ਹੈ ਔਰ ਨਿਰਦਵੈ ਅਦਵੈਤ ਬ੍ਰਹਮ ਸਰੂਪ ਹੈ। ਐਸਾ ਬ੍ਰਹਮ ਗਿਆਨੀ ਜੀਤਾ ਹੁਆ ਵੀ ਸਦਾ ਮੁਕਤ ਹੈ ਔਰ ਕਿਰਤਾਰਥ ਹੀ ਹੈ, ਸਰੀਰ ਰੂਪ ਉਪਾਧੀ ਕੇ ਨਸ਼ਟ ਹੋਣੇ ਪਰ ਵਹਿ ਬ੍ਰਹਮ ਭਾਵ ਮੇਂ ਸਥਿਤ ਹੁਆ ਹੀ ਅਦਵਿਤੀਯ ਬ੍ਰਹਮ ਮੇਂ ਲੀਨ ਹੋ ਜਾਤਾ ਹੈ। ਸ਼ੈਲੂਸ਼ੋ ਵੇਸ ਸਦਭਾਵ ਅਭਾਵਯੋ ਚਾ ਜਥਾ ਪੁਮਾਨ ਤਥੈਵ ਬ੍ਰਹਮਵਿਦ ਸ੍ਰੇਸ਼ਟਾ ਸਦਾ ਬ੍ਰਹਮ ਏਵ ਨਾ ਪਰਹ। ਸੂਲ ਹੈ ਨਾ ਸ਼ੈਲੂਸ਼ੋ ਮੈਨੇ ਨਾਟਕ ਕਰ ਲੈਂਦੇ, ਉਹ ਕੈਸਾ ਰੂਪ ਧਾਰਨ ਕਰ ਲੈਂਦੇ ਆ, ਅਤੇ ਜਦੋਂ ਉਹ ਰੂਪ ਧਾਰਨ ਕਰਕੇ ਰੋਲ ਕਰਦੇ ਆਪਣਾ, ਉਦੋਂ ਉਹ ਆਪਣੇ ਆਪ ਨੂੰ ਭੁੱਲ ਜਾਂਦੇ ਵੀ ਮੈਂ ਕੌਣ ਹਾਂ। ਪ੍ਰਧਾਨ ਜੀ ਜੋ ਨਾਟਕ ਵਾਲਾ ਰੋਲ ਕਰ ਰਿਹਾ ਕਿਸੇ ਦਾ, ਅੱਲਾ ਵੀ ਤੂੰ ਫਲਾਣੇ ਦੇ ਪਿਓ ਦਾ ਰੋਲ ਕਰਨਾ ਹੀ, ਕਹਿ ਦਿੰਦੇ ਹਾਂ ਤੂੰ ਇਹਦਾ ਪਿਓ ਆ, ਤੂੰ ਇਹਦੇ ਪਿਓ ਦਾ ਰੋਲ ਕਰਨਾ, ਉਹਦੇ ਪਿਓ ਵਾਲੀਆਂ ਗੱਲਾਂ ਕਰੇਗਾ, ਪੁੱਤਰ ਇੱਦਾਂ ਨਹੀਂ ਕਰਨਾ, ਇੱਦਾਂ ਨਹੀਂ ਕਰਨਾ, ਉਦੋਂ ਕੀ ਉਹ ਆਪਣੇ ਆਪ ਨੂੰ ਭੁੱਲ ਜਾਂਦਾ ਵੀ ਮੈਂ ਕੌਣ ਹਾਂ। ਜਦੋਂ ਇੱਕ ਅਗਿਆਨੀ ਨਹੀਂ ਭੁੱਲ ਸਕਦਾ ਤੇ ਫਿਰ ਬ੍ਰਹਮ ਗਿਆਨੀ ਕਿੱਥੋਂ ਭੁੱਲ ਜੂਗਾ। ਪ੍ਰਧਾਨ ਜੀ ਜਿਹੜਾ ਇੱਕ ਅਗਿਆਨੀ ਪੁਰਸ਼ ਹੈ ਉਹ ਨਹੀਂ ਭੁੱਲਦਾ ਆਪਣੇ ਆਪ ਨੂੰ, ਤੇ ਬ੍ਰਹਮ ਗਿਆਨੀ ਕਿੱਦਾਂ ਭੁੱਲ ਜੂ ਫਿਰ ਆਪਣੇ ਆਪ ਨੂੰ। ਨਟ ਜੈਸੇ ਵਿਚਿੱਤਰ ਵੇਸ਼ ਵਿਨਿਆਸ ਧਾਰਨ ਕੀਏ ਰਹਿਣੇ ਪਰ ਅਥਵਾ ਉਸਕੇ ਭਾਵ ਮੇਂ ਵੀ ਪੁਰਸ਼ ਹੀ ਹੈ, ਵੈਸੇ ਹੀ ਬ੍ਰਹਮ ਵੇਤਾ ਉਪਾਧੀ ਯੁਕਤ ਹੋ ਅਥਵਾ ਉਪਾਧੀ ਮੁਕਤ ਸਦਾ ਬ੍ਰਹਮ ਹੀ ਹੈ, ਔਰ ਕੁਛ ਨਹੀਂ, ਨਾ ਪਰਾ ਔਰ ਕੁਛ ਨਹੀਂ। जत्र क्वापि विशीर्ण सत परणमिव तरोर वपु पतनात् ब्रह्मी भूतस्य जते प्रागेव हि तत् चिद अग्नि चिद चिद अग्नि दग्धम चेतन अग्नि से दग्ध हो गया वो। जैसे वृक्ष का पत्ता सुक्का होया पत्ता गिर गया तो वृक्ष नु उच्च की होया वृक्ष का सुक्का होया पत्ता गिर गया जिथे मर्जी प्यारे वृक्ष का की गिरा ऐसे ब्रह्मभूत होकर शीर किसे भी पै जाए की ब्रह्म गंज की गिर जहां तहां गिरे हुए वृक्ष के सूखे पत्ते के समान ब्रह्मी भूत जति का शरीर कहीं भी गिरे वह तो पहले ही चेतन अग्नि से दग्ध हुआ रहता है। वो तो जेड़ा बीज सी पहले भस्म हो गया सिर्फ किते भी गिरे फिर की हो गया। सदा आत्मनी ब्राह्मणी तिष्ठतो मुने पूर्ण अद्वै आनंदमय आत्मना सदा ना देश काल आदि उचित प्रतीक्षा त्वं मास विट पिंड विसर्जनाय विसर्जनाय मने त्याग विसर्जन की हुंदा तुसीं सुनिया होगा जदों मूर्तियां बनाउंदे आ पूजा करदे आ फिर उहदा विसर्जन करने जांदे समुंदर च नदियां च विसर्जन मने त्याग
त्याग
हां ते केड़ा त्याग करना त्वक मास विट पिंड त्वक मने चमड़ी मास विट मने मलमूत्र ऐसा जेड़ा शरीर है ਉਹਦਾ ਜਦੋਂ ਤਿਆਗ ਕਰਨਾ ਹੈ ਤੇ ਜਿਹੜਾ ਬ੍ਰਹਮ ਵੇਤਾ ਹੈ ਨਾ ਉਹ ਦੇਸ਼ ਕਾਲ ਆਦਿ ਕੀ ਉਚਿਤ ਪ੍ਰਤੀਕਸ਼ਾ ਨਹੀਂ ਕਰਦਾ ਵੀ ਆਹ ਦੇਸ਼ ਕਾਲ ਆਊਗਾ ਤਾਂ ਮੈਂ ਸਰੀਰ ਛੱਡੂੰਗਾ ਆਹ ਟਾਈਮ 'ਚ ਮੈਂ ਸਰੀਰ ਛੱਡੂੰਗਾ ਉਹਦੀ ਪ੍ਰਤੀਕਸ਼ਾ ਨਹੀਂ ਕਰਦਾ
ਉਹ ਤਾਂ ਸਦਾ ਹੀ ਪਿਆਰ ਹੈ
ਨਾ ਉਹ ਤਾਂ ਸਦਾ ਪਹਿਲਾਂ ਹੀ ਮੁਕਤ ਜਦੋਂ ਗਿਆਨ ਹੋ ਗਿਆ ਉਦੋਂ ਹੀ ਮੁਕਤ ਹੈ ਸਦਾ ਆਤਮਨੀ ਬ੍ਰਾਹਮਣੀ ਤਿਸ਼ਟੋ ਮੁਨੇ ਜਿਹੜਾ ਸੱਤ ਸਰੂਪ ਆਤਮਾ ਮੇ ਸਥਿਤ ਹੈ ਔਰ ਪੂਰਨ ਅਦਵੈ आनंदमय आत्मना सदा सदा अद्वैत आनंद में स्थित रहता है। ऐसा मुनि जेड़ा है वो शरीर जेड़ा कैसा शरीर है त्वक मास और मलमूत्र दे नाल भरिया जेड़ा शरीर है इनू त्यागण दे वास्ते कोई देश चंगा होवे काल चंगा होवे उहदी प्रतीक्षा नहीं करना। कदों भी आ जाओ तो की है सत स्वरूप ब्रह्म सदैव परिपूर्ण अद्वितीय आनंद स्वरूप में स्थित रहने वाले मुनि को इस त्वक मास और मल मूत्र के पिंड को त्यागने के लिए किसी योग देश काल आदि की अपेक्षा नहीं होती।
तो पहले ही तो मुक्त हो गया था।
हाँ ते मोक्ष कहिंदे किनू देहस्य मोक्षो ना मोक्षो ना दंडस्य कमंडलो हो विद्या हृदय ग्रंथि मोक्षो मोक्षो जतस्ततः अंदा जड़ी मुक्ति कहिंदे किनू अविद्या रूपी हृदय जड़ी ग्रंथि मोक्ष खुल जाना टूट जाना नाश हो जाना इन मोक्ष कहिंदे
अज्ञान रूपी
ग्रंथि है
उहदा
नाश हो जाना उहनू कहिंदे मोक्ष
अज्ञान दा नाश ही मोक्ष
मोक्ष है। और देहस्य मोक्षो देह नु त्याग कर देना ये मोक्ष मैं मुक्त हो जा मैं देह नु त्याग दवा नदी च छाल मार देनी समुद्र च या गड्डी थले कैसे भी उहदे देह दा त्याग हो जांदे वो मोक्ष नहीं है। दंड दा त्याग कर देना कमंडल अपने वस्त्रां साहब त्याग कर देना ये दे मोक्ष नहीं है।
अज्ञान कारण जो तां भंग होया
था। हां अज्ञान रूपी जड़ी अविद्या रूपी हृदय दी ग्रंथी है ना वो जदों खुलेगी उहनू मुक्ति कहिंदे आ। अब वस्तुआं दे त्याग नूं मुक्ति नहीं कहिंदे ये तो जिन्हां को है ही नहीं फिर वो तो बड़ी पक्के त्यागी हो गए वो तो फिर मुक्ति है क्योंकि मोक्ष हृदय की अविद्या रूप ग्रंथि के नाश को ही कहते हैं। इसलिए देह अथवा दंड कमंडल के त्याग का नाम मोक्ष नहीं है। बस करें Thank you.